ਸ਼ਲੋਕ ਮਹੱਲਾ ਤੀਜਾ। ਕਲਮਹਿ ਜਮ ਜੰਦਾਰ ਹੈ, ਹੁਕਮੇ ਕਾਰ ਕਮਾਏ, ਗੁਰ ਰਾਖੇ ਸੇ ਉਭਰੇ, ਮਨ ਮੁਖਾਂ ਦੇ ਸਜਾਏ।
ਅੱਜ ਉਹਦੇ ਵਿੱਚ ਕੀ ਹੈ? ਉਹ ਜੰਦਾਰ ਕਹਿੰਦੇ ਨੇ, ਜਮ ਜੰਦਾਰ, ਚੂਹਾ ਜਾਏ ਪਿੰਜਰੇ ਚ ਹੋਵੇ, ਬਿੱਲਾ ਬਾਹਰ ਬੈਠਾ ਇਹਨੂੰ ਡਰਦਾ ਹੀ ਜਾਂਦਾ। ਇਹ ਜਮ ਜੰਦਾਰ ਹੈ ਕਲਯੁਗ ਦੇ ਵਿੱਚ। ਜੇ ਕਲਯੁਗ ਚ ਤਾਂ ਬਿੱਲਾ ਵੀ ਬਾਹਰ ਬੈਠਾ ਦਿੰਦਾ ਹੈ। ਜੇ ਕਲਪਨਾ ਛੱਡ ਦਈਏ, ਬਿੱਲਾ ਗਾਇਬ ਹੋ ਜਾਂਦਾ, ਬਿੱਲਾ ਛੱਡ ਕੇ ਚਲਾ ਜਾਂਦਾ। ਫਿਰ ਉਹ ਸਿੱਧੇ ਉੱਤੇ ਬੈਠਾ ਬਿੱਲਾ ਕਲਯੁਗ ਦੇ ਵਿੱਚ। ਜਿਆਦਾ ਉਹ ਪੁੱਛੀ ਜਾ ਤੂੰ ਮੇਰਾ ਸ਼ਿਕਾਰ।
ਠੀਕ ਹੈ। ਜਮ ਤੋਂ ਭਾਵ ਕੀ ਹੈਗਾ? ਭਰਮ ਦੀ ਗੱਲ ਹੋ ਰਹੀ ਹੈ।
ਭਰਮ ਹੋਰ ਕੀ ਹੈ? ਜਮ
ਭਰਮ ਕਰਕੇ ਕਾਲ ਬਿੱਲਾ ਬੈਠਾ ਹੈ ਜੀ।
ਪਰ ਉਹ ਹਨੇਰੇ 'ਚ ਬਿੱਲਾ ਦੀਦਾ ਉਹੀ ਬੈਠਾ, ਬਿੱਲਾ ਕਾਹਨੂੰ ਕਿਤੇ ਬੈਠਾ ਕੋਈ?
ਅੱਛਾ
ਭੂਤ ਲੱਗਦਾ ਨਿਆਣੇ, ਭਰਮ ਲਾਈਟ ਆਫ ਹੋਵੇ ਡਰ ਲੱਗ ਜਾਂਦੇ ਨੇ, ਅੰਦਰੋਂ ਹੀ ਡਰ ਪੈਦਾ ਹੋਣ ਲੱਗ ਜਾਂਦਾ, ਰੋਈ ਕਾਲਪਨਿਕ ਫੋਟੋਆਂ ਪੈਦਾ ਹੋਣ ਲੱਗ ਜਾਂਦੀਆਂ ਜਿਹੜੀਆਂ ਸੁਣੀਆਂ ਹੁੰਦੀਆਂ ਨੇ।
ਠੀਕ ਹੈ। ਹੁਕਮੇ ਕਾਰ ਕਮਾਈ,
ਇਸ ਕਰਕੇ ਜਮ ਜੰਦਾਰ ਕਲਯੁਗ ਸੀਗਾ, ਅਸੀਂ ਤਾਂ ਹੁਕਮ ਦੇ ਵਿੱਚ ਰਹਿ ਕੇ ਕਾਰ ਕਮਾਈ ਹੈ।
ਨਹੀਂ, ਅਸੀਂ ਕਮਾਈ ਹੈ ਕਿ ਜਮ ਜੰਦਾਰ ਹੁਕਮ ਚ ਕਾਰ ਕਮਾ ਰਿਹਾ?
ਨਹੀਂ ਨਹੀਂ, ਜਮ ਜੰਦਾਰ ਹੁੰਦਾ ਕਲਯੁਗ ਦੇ ਵਿੱਚ, ਪਰ ਹੁਕਮ ਚ ਕਾਰ ਕਮਾਈ ਦੀ ਹੈ। ਜੰਦਾਰ ਜਮਲ ਨਹੀਂ ਦੇਖੀਦਾ ਹੁੰਦਾ, ਹੋਊਗਾ ਜਿਹੜੇ ਪਾਣੀ ਤੋਂ ਬਾਹਰ ਨੇ ਉਹਨਾਂ ਵਾਸਤੇ, ਹੋਊ ਸਾਡੇ ਵਾਸਤੇ ਨਹੀਂ ਹੈ।
ਗੁਰ ਰਾਖੇ ਸੇ ਉਭਰੇ, ਮਨਮੁਖਾਂ ਦੇ ਸਜਾਏ।
ਬਸ ਜਿਹੜੇ ਗੁਰ ਰਾਖੇ ਉਹ ਜੰਦਾਰ ਤੋਂ, ਜਮ ਜੰਦਾਰ ਤੋਂ ਉਭਰੇ, ਮਨਮੁਖਾਂ ਸਿੱਧੇ ਫਿਰ ਬੈਠਾ ਹੀ ਹੈ। ਉਹ ਮਨਮੁਖਾਂ ਵਾਸਤੇ ਹੈ ਜਮ ਜੰਦਾਰ, ਗੁਰਮੁਖਾਂ ਵਾਸਤੇ ਨਹੀਂ ਹੈ। ਜਿਹੜਾ ਬਰੀ ਹੋ ਗਿਆ ਜੇਲ੍ਹ ਚੋਂ, ਉਹਦੇ ਖਾਤਰ ਜੇਲ੍ਹ ਦੇ ਅਫਸਰ ਫਿਰ ਅਫਸਰ ਥੋੜੀ ਰਹਿ ਜਾਂਦੇ ਨੇ।
ਹਾਂਜੀ,
ਉਹਦਾ ਤਾਂ ਹੁਕਮ ਆ ਗਿਆ ਛੁਟਕਾਰੇ ਦਾ, ਉਹਦੇ ਖਾਤਰ ਟ੍ਰੈਂਡ ਬਦਲ ਗਿਆ, ਉਹਨੇ ਅਫਸਰ। ਪਰ ਜਿਹੜੇ ਅਪਰਾਧੀ ਨੇ ਉਹਨਾਂ ਖਾਤਰ ਟ੍ਰੈਂਡ ਹੋਰ ਹੈ, ਬੋਲੀ ਉਹ ਬਦਲ ਜਾਣੀ ਉਹਨਾਂ ਦੀ, ਉਹਦੇ ਵਾਸਤੇ ਜਿਹੜਾ ਛੁੱਟ ਗਿਆ। ਬਾਇਜ਼ਤ ਬਰੀ ਜਿਹਨੂੰ ਕਹਿਤਾ, ਬਾਇਜ਼ਤ ਬਰੀ ਹੈ, ਉਹ ਤਾਂ ਉਹਨੂੰ ਇੱਜ਼ਤ ਨਾਲ ਬਾਹਰ ਕੱਢਦੇ ਨੇ।
ਠੀਕ ਹੈ ਜੀ। ਜਮ ਕਾਲ ਹੈ ਬਸ ਜੱਗ ਬੰਨਿਆ, ਤਿਸ ਕਾ ਫਰੂ ਨਾ ਕੋਈ।
ਜਿਹੜਾ ਜੱਗ ਬੰਨਿਆ ਹੋਇਆ, ਜਮ ਕਾਲ ਦੇ ਬਸ ਬੰਨਿਆ ਹੋਇਆ, ਹਨੇਰੇ ਚ ਬੰਨਿਆ ਹੋਇਆ, ਗਿਆਨਤਾ ਚ ਬੰਨਿਆ ਹੋਇਆ, ਹੋਰ ਕਾਸੇ ਚ ਨਹੀਂ ਬੰਨਿਆ ਹੋਇਆ। ਜਮ ਕਾਲ ਨੂੰ ਗਿਆਨਤਾ ਕਹਿ ਲਿਆ ਕਰੋ, ਭਈਆ ਗਿਆਨਤਾ ਚ ਬੰਨਿਆ ਹੋਇਆ।
ਤਿਸ ਕਾ ਫਰੂ ਨਾ ਕੋਈ,
ਇਹਦੇ ਛਡਾਉਣ ਵਾਲਾ ਕੋਈ ਹੈ ਨਹੀਂ, ਇਹਦਾ ਬਾਲੀ ਵਾਰਸੇ ਨਹੀਂ ਕੋਈ।
ਠੀਕ ਹੈ। ਜਿਨ ਜਮ ਕੀਤਾ ਸੋ ਸੇਵੀ ਹੈ, ਗੁਰਮੁਖੀ ਦੁੱਖ ਨਾ ਹੋਏ।
ਜਿਹਨੇ ਜਮ ਪੈਦਾ ਕੀਤਾ, ਜੇ ਉਹਦੀ ਸੇਵਾ ਕਰੀਏ, ਫਿਰ ਗੁਰਮੁਖਾਂ ਨੂੰ ਦੁੱਖ ਕਾਹਦਾ, ਫਿਰ ਦੁੱਖ ਨਹੀਂ ਹੁੰਦਾ ਕੋਈ।
ਠੀਕ ਹੈ। ਪਰ ਜਮ ਦਾ ਭਾਵ ਆਪਾਂ ਕੋਈ ਇੱਥੇ ਭਰਮ ਹੀ ਲਵਾਂਗੇ, ਕੋਈ ਉੱਥੇ ਸ਼ਖਸੀਅਤ ਨਹੀਂ ਬੈਠੀ,
ਜਮ ਸਿੱਧਾ ਹੀ ਭਰਮ।
ਠੀਕ ਹੈ ਜੀ।
ਜੋਤ ਦੀ ਅਨਹੂਤਾ ਨੂੰ ਭਰਮ, ਹੋਰ ਕੁਝ ਨਹੀਂ ਹੈ ਭਰਮ।
ਠੀਕ ਹੈ। ਜਿੱਥੇ ਹਨੇਰਾ ਉੱਥੇ ਭਰਮ ਹੈ, ਉਹੀ ਜਮ ਹੈ।
ਬਸ ਕੋਈ ਉਹ ਗੈਰ ਹਾਜ਼ਰੀ, ਲਾਈਟ ਦੀ ਜੋਤ ਦੀ ਗੈਰ ਹਾਜ਼ਰੀ ਦਾ ਨੂੰ ਭਰਮ।
ਠੀਕ ਹੈ ਜੀ। ਜਿਨ ਜਮ ਕੀਤਾ ਸੋ ਸੇਵੀਏ, ਗੁਰਮੁਖੀ ਦੁੱਖ ਨਾ ਹੋਏ।
ਜਿਹਨੇ ਜਮ ਕੀਤਾ ਬਣਾਇਆ, ਉਹਨੂੰ ਜੇ ਸੇਵੀਏ, ਗੁਰਮੁਖਾਂ ਨੂੰ ਦੁੱਖ ਕਾਹਦਾ ਹੁਣ।
ਠੀਕ ਹੈ ਜੀ। ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ।
ਤੇ ਕੋਈ ਤੇ ਦੂਰੇ ਅਰਥ ਹੋ ਜਾਣਗੇ। ਨਾਨਕ ਗੁਰਮੁਖ ਜਮ ਸੇਵਾ ਕਰੇ, ਜਮ ਦੀ ਸੇਵਾ ਗੁਰਮੁਖ ਕਰੇ, ਜਮ ਗੁਰਮੁਖ ਦੀ ਸੇਵਾ ਕਰੇ। ਉਹ ਜਮ ਤਾਂ ਗੁਰਮੁਖ ਦੀ ਸੇਵਾ ਕਰਦਾ ਹੈ, ਪਰ ਗਿਆਨੀ ਅਰਥ ਪੁੱਠੇ ਵੀ ਕਰ ਸਕਦੇ ਨੇ ਇੱਥੋਂ। ਉਹ ਜਮ ਦੀ ਸੇਵਾ ਹੀ ਕਰਦਾ ਹੈ, ਕਿਸਮ ਦੀ ਗੁਰਮੁਖਾਂ ਦੀ ਕਰਦਾ ਸੇਵਾ। ਜਮ ਦੀ ਸੇਵਾ ਦਾ ਭਰਮ ਗਿਆਨੀ ਕਰਦੇ ਨੇ, ਭਰਮ ਗਿਆਨੀ ਗੁਰਮੁਖ ਜਮ ਦੀ ਸੇਵਾ ਨਹੀਂ ਕਰਦੇ, ਸੇਵਾ ਗੁਰਮੁਖਾਂ ਦੀ ਜਮ ਕਰਦਾ।
ਉਹ ਕਿਹੜੇ ਭਾਵ ਚ ਕਰਦਾ, ਕਿਸ ਕਿਵੇਂ ਕਰਦਾ?
ਜਮ
ਨਹੀਂ, ਜਮ ਜਪਾ ਕਿਹਾ, ਜਮ ਦਾ ਮਤਲਬ ਤਾਂ ਗਿਆਨਤਾ, ਫਿਰ ਗਿਆਨਤਾ ਗੁਰਮੁਖਾਂ ਦੀ ਸੇਵਾ ਕਿਵੇਂ ਕਰੂ?
ਮਨ ਉਹਨਾਂ ਚ ਰੈਸਟ ਕਰ ਲੈਂਦਾ, ਗੁਰਮੁਖ ਵੀ ਉਹਨਾਂ ਚ ਰੈਸਟ ਕਰ ਲੈਂਦਾ। ਨਹੀਂ, ਇਹਨੂੰ ਰੈਸਟ ਨਹੀਂ, ਗੁਰ ਅੰਦਰਲੇ ਚਿੱਤ ਨੂੰ ਰੈਸਟ ਨਹੀਂ ਕਰ ਦਿੰਦਾ। ਮਨ ਬੁੱਧੀ ਸ਼ਰਾਰਤੀ ਬੱਚਾ ਹੋਵੇ, ਮਾਂ ਨੇ ਉਹਨੂੰ ਸੰਭਾਲਣਾ ਹੋਵੇ, ਜਿੰਨਾ ਜੇ 2 ਘੰਟੇ ਸੋਚਵੇ, ਉਹਨੂੰ ਸ਼ਾਂਤੀ ਆ ਜਾਂਦੀ ਮਾਂ ਨੂੰ ਉਹਦੇ ਚ। ਔਰ ਇਸ ਗੱਲ ਨਹੀਂ ਉਹਨਾਂ ਚ ਜਮ ਤਾਂ ਸੇਵਾ ਕਰਦਾ ਹੀ ਹੈ ਤੇਰਾ ਨਹੀਂ ਸੇਵਾ ਕਰਦਾ ਤੇਰੇ ਤੇ ਬਿਨਾਂ ਵੀ ਜੇ ਚੱਲਣ ਲੈ ਸੰਸਾਰ ਦੇ ਵਿੱਚ ਬਨਸਪਤੀਆਂ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ ਨਾ ਇਹਦਾ ਵੀ ਜ਼ਰੂਰੀ ਹੈ ਇਹਦੇ ਵਿੱਚ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਗੁਰਮੁਖ ਗੁਰਮੁਖ ਦਾ ਵਿਰੋਧੀ ਹੈ
ਹਾਂਜੀ
ਜੇ ਜਮ ਗੁਰਮੁਖ ਤੇ ਪ੍ਰਹਾਰ ਕਰਦਾ ਤਾਂ ਗੁਰਮੁਖ ਦੀ ਸੇਵਾ ਕਰਦਾ ਗੁਰਮੁਖ ਗੁਰਮੁਖ ਦਾ ਦੁਸ਼ਮਣ ਹੈ
ਹਾਂਜੀ
ਵਿਰੋਧੀ ਹੈ ਜੇ ਜਮ ਖਵਾਰ ਕਰਦਾ ਹੈ ਗੁਰਮੁਖ ਨੂੰ ਤਾਂ ਗੁਰਮੁਖ ਦੀ ਸੇਵਾ ਕਰਦਾ
ਕਿਹੜੀ ਪੱਖੋਂ ਸੇਵਾ ਕਰਦਾ ਇਹ ਦੱਸੋ ਉਹਦੇ ਗਿਆਨ ਚ ਵਾਧਾ ਕਰ ਰਹੇ ਹੋ
ਕੁਝ ਵੀ ਹੈ ਉਹਦੀ ਸੇਵਾ ਕਰਦਾ ਜੇ ਉਹਨੂੰ ਦੁੱਖ ਦਿੰਦਾ ਗੁਰਮੁਖ ਤੋਂ ਉਲਟ ਹੋ ਕੇ ਤੈਨੂੰ ਆ ਸਜ਼ਾ ਮਿਲ ਰਹੀ ਹੈ ਗੁਰਮੁਖ ਨੂੰ ਤਾਂ ਮਿਲ ਰਹੀ ਉਹਨੂੰ ਚੇਤਾ ਕਰਾਉਂਦਾ ਗੁਰਮੁਖ ਹੋਣਾ ਹੁੰਦਾ ਜੇ ਤੂੰ ਤਾਂ ਤੂੰ ਵੀ ਇਸ ਦੁੱਖ ਤੋਂ ਬਚ ਜਾਂਦਾ ਕੀ ਸੇਵਾ ਜਿਹੜੀ ਗੁਰਮੁਖ ਨੇ ਆਪਣੇ ਮੂੰਹੋਂ ਨਹੀਂ ਗੱਲ ਕਹਿਣੀ ਉਹ ਜਮ ਜਰਦਾਰ ਉਹਨੂੰ ਸਮਝਾ ਰਿਹਾ
ਠੀਕ ਹੈ
ਸਾਨੂੰ ਤਾਂ ਕੁਝ ਨਹੀਂ ਕਹਿ ਰਿਹਾ ਇਹ ਜਮ ਸਾਨੂੰ ਕੁਝ ਨਹੀਂ ਕਹਿ ਰਿਹਾ ਸਾਡੇ ਵਾਸਤੇ ਜਮ ਨਹੀਂ ਹੈ ਜਮ ਉਹਨਾਂ ਵਾਸਤੇ ਜਮ 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 ਉਹਦੇ ਵਾਸਤੇ ਹੈ ਜਿਹਦੇ ਖਿਲਾਫ ਹੈ ਉਹ ਸਾਡੇ ਵਾਸਤੇ ਤਾਂ ਜਮ ਜਮ ਹੀ ਨਹੀਂ ਉਹਨਾਂ ਵਾਸਤੇ ਜਮ ਹੋਊਗਾ ਜਿਹਨਾਂ ਦੇ ਖਿਲਾਫ ਹੈ
ਪਰ ਇੱਥੇ ਖਿਲਾਫ ਕੀਦੇ ਹੈ ਗੁਰਮੁਖ ਤਾਂ ਹੈਗਾ ਜਿਹਦੇ ਮਨ 'ਚ ਸੱਚਾ ਵਸਿਆ ਹੋਇਆ
ਉਹਦੇ ਖਿਲਾਫ ਤਾਂ ਜਮ ਹੀ ਨਹੀਂ
ਸੇਵਾ ਕਿਵੇਂ ਕਰ ਰਿਹਾ ਉਹਦੀ
ਸੇਵਾ ਦੇ ਹੱਕ ਜਾ ਉਹਦੇ ਦੁਸ਼ਮਣਾਂ ਨੂੰ ਮਾਰ ਰਿਹਾ ਉਹਦੇ ਦੁਸ਼ਮਣਾਂ ਦੇ ਖਿਲਾਫਤ ਕਰ ਰਿਹਾ ਉਹਦੇ ਦੁਸ਼ਮਣਾਂ ਨੂੰ ਦਬਾ ਰਿਹਾ ਉਹਦੇ ਦੁਸ਼ਮਣਾਂ ਨੂੰ ਕਮਜ਼ੋਰ ਕਰ ਰਿਹਾ ਉਹਦੇ ਦੁਸ਼ਮਣਾਂ ਨੂੰ ਕੈਦ ਕਰਕੇ ਰੱਖ ਰਿਹਾ
ਠੀਕ ਹੈ ਇਸ ਪੱਖੋਂ ਆਪਾਂ ਅਰਥ ਲਾਵਾਂਗੇ ਹਾਂਜੀ
ਹਾਂ
ਠੀਕ ਹੈ ਜੀ ਹਾਂਜੀ ਮਹੱਲਾ ਤੀਜਾ ਇਹਾ ਕਾਇਆ ਰੋਗੀ ਭਰੀ ਬਿਨ ਸ਼ਬਦ ਹੈ ਦੁੱਖ ਹਮੈ ਰੋਗ ਨਾ ਜਾਏ
ਇਹ ਕਾਇਆ ਰੋਗੀ ਭਰੀ ਹੈ ਰੋਗਾਂ ਦੀ ਭਰੀ ਹੋਈ ਕਾਇਆ ਫਿਰਦਾ ਤਲੀ ਕਾਇਆ
ਹਾਂਜੀ
ਰੋਗਾਂ ਦੀ ਭਰੀ ਹੋਈ ਹੈ ਬਿਨ ਉਪਦੇਸ਼ ਦੇ ਕਾਇਆ ਦੇ ਰੋਗ ਦੂਰ ਨਹੀਂ ਹੋ ਸਕਦੇ ਬਿਨ ਗੁਰਮਤਿ ਦੀ ਸੋਝੀ ਦੇ ਕਾਇਆ ਦੇ ਰੋਗ ਨਹੀਂ ਹਟ ਸਕਦੇ ਦੂਰ ਤੇ ਨਹੀਂ ਪੈ ਸਕਦੇ
ਇਹਾ ਕਾਇਆ ਰੋਗੀ ਭਰੀ ਬਿਨ ਸ਼ਬਦ ਹੈ ਦੁੱਖ ਹਮੈ ਰੋਗ ਨਾ ਜਾਏ ਸਤਿਗੁਰ ਮਿਲੇ ਤਾਂ ਨਿਰਮਲ ਹੋਵੇ ਹਰ ਨਾਮੋ ਮਨ ਵਸਾਏ
ਸਤਿਗੁਰ ਮਿਲੇ ਸੱਚ ਦਾ ਗਿਆਨ ਮਿਲ ਜਵੇ ਫਿਰ ਇਹਦੀ ਬਲੀਨਤਾ ਦੂਰ ਹੋ ਜਾਂਦੀ ਹੈ ਅੰਦਰੋਂ
ਸਤਿਗੁਰ ਔਂਕੜ ਨਾਲ ਲਿਖਿਆ ਹੋਇਆ ਜੀ ਇੱਥੇ ਸਤਿਗੁਰ ਮਿਲੇ ਤਾਂ ਨਿਰਮਲ ਹੋਵੇ ਇਹ ਸਤਿਗੁਰ ਕਿਹੜਾ ਜੀ ਚੇਤਨ ਹੈ ਫਿਰ
ਹਾਂ ਮਿਲਣਾ ਇਹਨੂੰ ਜਿਹੜਾ ਹੈਗਾ ਸੱਚ ਦਾ ਗਿਆਨ ਮਿਲਣਾ ਚੇਤਨ ਕਹਿੰਦਾ ਸਤਿਗੁਰ ਔਂਕੜ ਵਾਲਾ ਵੀ ਹੋ ਸਕਦਾ ਸੱਚ ਦਾ ਗਿਆਨ
ਅੱਛਾ ਜੀ ਸਤਿਗੁਰ ਮਿਲੇ ਤਾਂ ਨਿਰਮਲ ਹੋਵੇ ਹਰ ਨਾਮੋ ਮਨ ਵਸਾਏ
ਪਹਿਲਾਂ ਦੇਖੋ ਜਿੰਨਾ ਚਿਰ ਭਾਂਡਾ ਸਾਫ਼ ਨਹੀਂ ਨਾ ਹੁੰਦਾ ਪਹਿਲਾ ਗਿਆਨ ਜਿੰਨਾ ਚਿਰ ਅਸੀਂ ਬਿਲਕੁਲ ਡੋਲ ਨਹੀਂ ਦਿੰਦੇ ਸਾਫ਼ ਨਹੀਂ ਕਰਦੇ ਦੂਜਾ ਗਿਆਨ ਆ ਕੇ ਟਿਕਦਾ ਹੀ ਨਹੀਂ ਪਾਣਾ ਧੋਏ ਬੈਸ ਧੂਪ ਦੇ ਦੋ ਤੋ ਦੂਦੇ ਕੋ ਜਾਓ ਜਦ ਅਸੀਂ ਜਿੰਦਾ ਗਿਆਨ ਆਪਣਾ ਵਿੱਚ ਰੱਖ ਲੈਂਦੇ ਨਾ ਉਦੋਂ ਗੜਬੜ ਹੁੰਦੀ ਹੈ ਬਿਲਕੁਲ ਇੱਕ ਮਾਸਾ ਪਰ ਵੀ ਜਰੂਰ ਪਿਛਲਾ ਨਹੀਂ ਰੱਖਣਾ ਚਾਹੀਦਾ ਉੱਥੇ ਟਕਰਾ ਪੈਦਾ ਹੋ ਜਾਂਦਾ ਇਹ ਕਹਿ ਰਹੇ ਜੀ ਕਾਇਆ ਜਿਹੜੀ ਹੈ ਭਰੀ ਹੋਈ ਹੈ ਖੋਬੇ ਦੇ ਨਾਲ
ਹਾਂਜੀ
ਸਤਗੁਰ ਦੀ ਮਿਲਣ ਨਾਲ ਪ੍ਰਾਪਤੀ ਨਾਲ ਨਿਰਮਲ ਹੋਊਗੀ ਸਤਗੁਰ ਦੀ ਪ੍ਰਾਪਤੀ ਨਾਲ ਮਿਲਿਆ ਨਿਰਮਲ ਹੋਣੀ ਹੈ ਜੋ ਹੋਰ ਕੁਝ ਨਹੀਂ ਹੋਣਾ
ਠੀਕ ਹੈ ਜੀ
ਖਾਲੀ ਹੈ ਨਿਰਮਲ ਜ਼ਰੂਰ ਹੈ ਖਾਲੀ ਹੈ ਪਰ ਐ ਖਾਲੀ ਜਨਾ ਜਰ ਦੀ ਹਿਰਦਾ ਹੁੰਦਾ ਇੰਨਾ ਜਰ ਗਾਹਾਂ ਗੱਲ ਵੱਧੀ ਹੋਈ ਦੀ
ਅੱਛਾ ਨਿਰਮਲ ਦਾ ਭਾਵ ਵੀ ਅਜੇ ਹਿਰਦਾ ਸਿਰਫ ਖਾਲੀ ਹੋਇਆ
ਨਿਰਮਲ ਦਾ ਭਾਵ ਨਿਊਟਰਲ ਕੇ ਰਹਿ ਨਾ ਚੰਦਾ ਨਾ ਮੁੱਦਾ ਹੈ ਗਿਆਨ ਪਿਓਰ ਗਿਆਨ ਪੈਣ ਦੀ ਤਿਆਰੀ ਹੈ
ਠੀਕ ਹੈ ਜੀ
ਸਾਫ਼ ਨਾਲ ਕੋਈ ਨਹੀਂ ਹੈ
ਇਹ ਮਨ ਦੱਸੋ ਵੀ ਸਤਿਗੁਰ ਨੂੰ ਮਿਲਣ ਨਾਲ ਗੱਲ ਹੋਈ ਹੈ ਕਿ ਹਰ ਨਾਮ ਨੂੰ ਮਨ ਵਸਾਉਣ ਨਾਲ ਹੋਈ ਹੈ ਇਹ ਗੱਲ
ਨਾਮ ਦਾ ਬਾਅਦ ਮਨ ਵਸੇ
ਸਤਿਗੁਰ ਨੂੰ ਮਿਲਣ ਨਾਲ ਕਾਇਆ ਜਿਹੜੀ ਹੈ ਨਿਰਮਲ ਹੋ ਗਈ ਹੈ ਜੀ ਹੁਣ ਇਹਦੇ ਵਿੱਚ ਹਰ ਨਾਮ ਪਾਇਆ ਜਾ ਸਕਦਾ ਇਹ ਗੱਲ ਹੈ ਜੀ
ਬਿਲਕੁਲ
ਠੀਕ ਹੈ ਤੇ ਸਤਿਗੁਰ ਦਾ ਜਿਹੜਾ ਗਿਆਨ ਹੈਗਾ ਉਹ ਗੁਰਬਾਣੀ ਚ ਹੈ ਜੀ
ਬਿਲਕੁਲ
ਠੀਕ ਹੈ ਜੇ ਸਤਿਗੁਰ ਤੋਂ ਗਿਆਨ ਲੈ ਲਿਆ ਜਾਵੇ ਤਾਂ ਭਾਂਡਾ ਨਿਰਮਲ ਹੁੰਦਾ ਉਸ ਭਾਂਡੇ ਵਿੱਚ ਹੁਣ ਨਾਮ ਪਾਇਆ ਜਾ ਸਕਦਾ
ਅਸੀਂ ਬਗੈਰ ਨਿਰਮਲ ਭਾਂਡੇ ਤੇ ਗਿਆਨ ਵਾਈ ਫਿਰਦੇ ਹਾਂ
ਹਾਂਜੀ ਫਿਰ ਉਹਨੂੰ ਜਾਗ ਲੱਗ ਜਾਂਦਾ ਉਹ ਫਿਰ ਖੱਟਾ ਹੋ ਜਾਂਦਾ ਜੀ
ਹਾਂ ਭਾਂਡੇ ਨਿਰਮਲ ਹੈ ਨਹੀਂ ਗਿਆਨ ਪਹਿਲਾਂ ਪਾ ਲਿਆ ਖਾਲੀ ਨਹੀਂ ਕੀਤੇ ਬਿਲਕੁਲ ਖਾਲੀ ਨਹੀਂ ਕੀਤੇ
ਠੀਕ ਹੈ
ਖਾਲੀ ਕਰਕੇ ਫਿਰ ਗਿਆਨ ਪਾਉਣਾ ਤਾਂ ਉਹ ਫਿਰ ਰਾਮ ਚੌੜਾ ਤਾਂ ਪੈਂਦਾ
ਠੀਕ ਹੈ ਜੀ ਨਾਨਕ ਨਾਮ ਧਿਆਇਆ ਸੁਖ ਦਾਤਾ ਦੁੱਖ ਵਿਸਰਿਆ ਸਹਿਜ ਸੁਭਾਏ
ਨਾਨਕ ਨਾਮ ਤੇ ਆਇਆ ਸੁਖ ਦਾਤਾ ਨਾਨਕ ਦਾ ਨਾਮ ਤੇ ਆਇਆ ਸੁਖ ਦਾਤਾ ਸੁਖ ਦਾ ਦਾਤਾ ਨਾਮ ਤੇ ਆਇਆ ਜਿਹਦੇ ਕੋਲ ਸਰਬ ਸੁਖ ਨੇ ਸਰਬ ਸੁਖਾਂ ਦੀ ਦਾਤ ਦੇਣ ਵਾਲਾ ਨਾਮ ਤੇ ਆਇਆ
ਅੱਛਾ ਜੀ
ਉਹਦੇ ਨਾਲ ਧਿਆਨ ਜੋੜਿਆ ਨਾਮ ਨਾਲ ਜਿਹੜਾ ਸਾਰੇ ਸੁੱਖ ਦੇ ਵਿੱਚ ਸਰਬ ਸੁੱਖ।
ਠੀਕ ਹੈ ਜੀ, ਠੀਕ ਹੈ ਜੀ। ਨਾਨਕ ਨਾਮ ਧਿਆਇਆ ਸੁਖ ਦਾਤਾ, ਦੁੱਖ ਵਿਸਰਿਆ ਸਹਿਜ ਸੁਭਾਈ।
ਦੁੱਖ ਸਹਿਜ ਸੁਭਾਈ ਵਿਸਰ ਗਏ, ਆਪੇ ਹੀ ਦੁੱਖ ਆਪੇ ਹੀ ਭੁੱਲ ਗਏ, ਦੁੱਖ ਭੁਲਾਉਣੇ ਨਹੀਂ ਪਏ, ਦੁੱਖ ਆਪੇ ਭੁੱਲ ਗਏ। ਜਦ ਸਰੋਵਰ ਭਰ ਗਿਆ ਸੁੱਖਾਂ ਦਾ, ਦੁੱਖ ਤਾਂ ਪਤਾ ਹੀ ਨਹੀਂ ਲੱਗਿਆ ਕਿੱਧਰ ਚਲੇ ਗਏ।
ਠੀਕ ਹੈ ਜੀ,
ਦੁੱਖ ਪ੍ਰਭਾਵ ਛੋਟੇ ਛੋਟੇ ਦੁੱਖ ਤੇ ਪ੍ਰਭਾਵ ਹੀ ਸ਼ੁਰੂ ਹੋ ਗਏ।
ਠੀਕ ਹੈ ਜੀ, ਦੁੱਖ ਵਿਸਰਿਆ ਸਹਿਜ ਸੁਭਾਏ ਪੌੜੀ, ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕੋ ਹਉ ਸਦਾ ਘੁਮਾਇਆ, ਤਿਸ ਗੁਰ ਕੋ ਹਉ ਖੰਨੀਐ ਜਿਨ ਮਧੂ ਸੂਦਨ ਹਰ ਨਾਮ ਸੁਣਾਇਆ।
ਜਿਨ ਜਗ ਜੀਵਨ ਉਪਦੇਸਿਆ, ਜਿਹਨੇ ਜਗ ਦਾ ਜੀਵਨ ਹੈ, ਜਿਹੜਾ ਜਗ ਨੂੰ ਜੀਵਨ ਦੇਣ ਵਾਲੇ ਨੂੰ ਉਪਦੇਸਿਆ, ਜਗ ਨੂੰ ਜੀਵਨ ਦੇਣ ਵਾਲਾ ਤਾਂ ਮਨੇ।
ਅੱਛਾ ਜੀ, ਚਿੱਤ ਨਹੀਂ ਹੈ ਜੀ, ਮਨ
ਉਹ ਤਾਂ ਮਨ ਨੂੰ ਜੀਵਨ ਦੇਣ ਵਾਲਾ, ਜੀ ਕੇ ਜੀਵਨ ਅੱਜ ਤੇ ਹੀ ਫਰਕ ਪੈ ਜਾਣਾ।
ਅੱਛਾ ਜੀ,
ਜਗ ਨਾਲ ਤਾਂ ਮਨ ਜੁੜਿਆ ਹੋਇਆ, ਜਗ ਜੀਵਨ, ਇਹ ਜਗ ਸੱਚੇ ਕੀ ਹੈ ਕੋਠੜੀ, ਉਹ ਕੀ ਹੈ ਚਿੱਤ, ਪਤਾ ਕੀ ਹੈ ਚਿੱਤ, ਖਾਤਰਾ ਹੈ ਇੱਕ ਸ਼ਬਦ, ਜੀ ਕੇ ਜੀਵਨ ਮੋਏ ਨਾ ਬਸਾਰੋ ਮੈਂ ਜਨ ਤੇਰਾ।
ਅੱਛਾ, ਉਹ ਚਿੱਤ ਦੀ ਗੱਲ
ਹੈ, ਮੇਰਾ ਜੀਵਨ ਹੈ ਜਗ ਦਾ ਜੀਵਨ, ਬਹੁਤ ਇੰਪੋਰਟੈਂਟ ਨੇ ਭਗਤੀ ਹੈ, ਇੱਕੋ ਹੀ ਭਗਤੀ ਹੈ।
ਅੱਛਾ ਜੀ,
ਸਾਰੇ ਕਪਾਟ ਖੋਲ ਦੂ, ਇਹ ਸਾਰੇ ਮਸਲੇ ਹੱਲ ਕਰ ਦੂ, ਜੇ ਜ਼ਿਹਨ ਚ ਰਹਿ ਜਵੇ, ਚੇਤੇ ਰਹਿ ਜਵੇ ਤਾਂ। ਉਹ ਜਗ ਜੀਵਨ ਨੂੰ ਜੇ ਅਸੀਂ ਚਿੱਤ ਲਾ ਲਿਆ ਨਾ, ਇੱਥੇ ਸਾਰੇ ਕੁਝ ਗੜਬੜਾ ਜੂ ਆਪਣਾ।
ਠੀਕ ਹੈ ਜੀ,
ਹੈ ਰਚਣਹਾਰ ਹੈ ਜਿਹੜਾ ਇਹ ਜਗ ਜੀਵਨ, ਜਿੰਨਾ ਚਿਰ ਜਗ ਦੇ ਵਿੱਚ ਹੈ ਸੰਸਾਰ, ਇਹਦੇ ਵਿੱਚ ਮਾਇਆ ਤੇ ਉਹਨਾਂ ਚਿਰ ਮਾਇਆ ਜਿੰਦਾ, ਜਦ ਇਹ ਵਿਗੜ ਗਿਆ ਮਨ ਮਾਇਆ ਡੈਡ, ਇਸ ਕਰਕੇ ਜਗ ਜੀਵਨ ਇਹ।
ਤਾਂ ਹੀ ਕਹੇ ਜਿਨ ਜਗ ਜੀਵਨ ਉਪਦੇਸਿਆ, ਜਿਨ੍ਹਾਂ ਨੇ ਮਨ ਨੂੰ ਉਪਦੇਸ਼ ਦਿੱਤਾ ਹੈ ਜੀ,
ਜਿਨ੍ਹਾਂ ਨੇ ਉਪਦੇਸਿਆ।
ਠੀਕ ਹੈ ਜੀ, ਤਿਸ ਗੁਰ ਕੋ ਹੋ ਸਦਾ ਘੁਮਾਈਆ,
ਤਿਸ ਗੁਰ ਕੋ ਹੋ ਸਦਾ, ਉਹਨਾਂ ਦੇ ਮੈਂ ਕੋ ਬੁਝਾਵਾਂ ਉਸ ਗੁਰ,
ਤਿਸ ਗੁਰ ਕੋ ਹੋ ਖੰਨੀ ਹੈ ਜਿਨ ਮਧੂ ਸੂਦਨ ਹਰ ਨਾਮ ਸੁਣਾਇਆ।
ਮੈਂ ਆਪਣੀ ਹੋਮੇ ਨੂੰ ਛੋਟੀ ਛੋਟੀ ਕਰਕੇ ਉਹਦੇ ਅੱਗੇ ਚਲਾਦਾ, ਹੋ ਖੰਨੀ ਹੈ ਹੋ।
ਮਧੂ ਸੂਦਨ ਬਾਰੇ ਦੱਸੋ, ਮਧੂ ਸੂਦਨ ਤੋਂ ਕੀ ਭਾਵ ਬਣਦਾ?
ਮਧੂਸੂਦਨ ਤਾਂ ਮਧੂ ਤਾਂ ਮਿੱਠੇ ਨੂੰ ਕਹਿੰਦੇ ਨੇ।
ਅੱਛਾ ਜੀ,
ਜਿਹਨੇ ਮਿੱਠਾ ਤਾਂ ਦਿੱਤਾ, ਲੋਭ ਤਰ ਦਿੱਤਾ।
ਠੀਕ ਹੈ ਜੀ, ਜਿਨ ਮਧੂਸੂਦਨ ਹਰ ਨਾਮ ਸੁਣਾਇਆ, ਜਿਹੜਾ ਕਿ ਬਹੁਤ ਮਿੱਠਾ ਸੀ।
ਹਾਂ, ਲੋਭ ਤਰ ਦਿੱਤਾ, ਮਿੱਠਾ ਤਾਂ ਦਿੱਤਾ।
ਠੀਕ ਹੈ ਜੀ, ਤਿਸ ਗੁਰ ਕੋ ਹੋ ਵਾਰਣੇ ਜਿਨ ਹੋਮੇ ਬਿਕ ਸਭ ਰੋਗ ਗਵਾਇਆ।
ਭਗਵਾਨ ਜਾਵਾ ਗੁਰੂ ਦੇ, ਜਿਹਨੇ ਹੋਂ ਦਾ ਰੋਗ ਬਿਚੂ ਮੇਰੇ ਬਿਲਕੁਲ ਹੀ ਗਵਾ ਦਿੱਤਾ। ਸੂਈ ਦੇ ਲੱਗੇ ਜਿੰਨਾ ਜਿੱਥੇ ਹੋ ਸੀ ਉਹ ਵੀ ਕੱਢ ਲਿਆ, ਹੋਮੇ ਦਾ ਜਿਹੜਾ ਦਿੱਖਿਆ ਦਾ ਰੋਗ ਸੀ ਨਾ, ਉਹ ਜ਼ਹਿਰ ਜ਼ਹਿਰ ਵਿੱਚ ਜ਼ਹਿਰ ਹੁੰਦੀ ਆ, ਇਹ ਰੋਗ ਸੀ ਗਵਾਤਾ, ਜ਼ਹਿਰ ਬਾਹਰ ਕੱਢ ਦਿੱਤੀ ਤੇ ਮਧੂਸੂਦਨ ਉੱਧਰ ਕਰ ਦਿੱਤਾ। ਤਨ ਚੋਂ ਮਨ ਖੋਜ ਲਿਆ ਅੱਡ,
ਠੀਕ ਹੈ,
ਤਨ ਵਿੱਚੋਂ ਮਨ ਕੇ ਅੱਡੋ ਅੱਡ ਕਰ ਲੇ।
ਤਿਸ ਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕੱਟ ਗੁਣੀ ਸਮਝਾਇਆ।
ਜਿੰਨਾ ਪੁੰਨ ਹੈ ਉਸ ਗੁਣ, ਅਵਗੁਣ ਕੱਟ ਦਿੱਤੇ, ਗੁਣਾਂ ਨੂੰ ਇੱਕ ਪਾਸੇ ਕਰਤਾ, ਉਗਣ ਇੱਕ ਪਾਸੇ ਕਰਤੇ, ਇਹ ਸਮਝਾਤਾ ਭਾਈ, ਉਗਣ ਦੇ ਰਜੋ ਤਮੋ ਸਦੋ, ਉਗਣ ਨੇ ਇਹ ਸਮਝਾਏ ਨੇ, ਇਹ ਨਹੀਂ ਰੱਖਣਾ ਆਪਾਂ ਨੇ ਘਰ।
ਠੀਕ ਹੈ,
ਨਾਲ ਰਜੋ ਤਮੋ ਸਮਝਾਉਣ ਦੀ, ਉਹ ਰਿਸ਼ੀ ਮੁਨੀਆਂ ਕੋ ਹੋਣਗੇ, ਰਜੋ ਤਮੋ ਸਦੋ ਬ੍ਰਹਮਾ ਵਿਸ਼ਨੂੰ ਕੋ ਹੋਣਗੇ, ਆਪਾਂ ਨੇ ਨਹੀਂ ਰੱਖਣੇ, ਇਹ ਮਾਇਆ ਨੂੰ ਜੋੜ ਕੇ ਰੱਖਣ ਵਾਲੇ ਨੇ।
ਠੀਕ ਹੈ ਜੀ,
ਆਪਣੇ ਵਾਸਤੇ ਉਗੜਦੇ, ਸਮਝਾਤਾ ਆਪਣੇ ਵਾਸਤੇ ਉਗੜਨੇ, ਉਹਨਾਂ ਦੇ ਗੁਣ ਹੋਣਗੇ।
ਠੀਕ ਹੈ ਜੀ, ਤਿਸ ਸਤਿਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕੱਟ ਗੁਣੀ ਸਮਝਾਇਆ, ਸੋ ਸਤਿਗੁਰ ਤਿੰਨ ਕੋ ਭੇਟਿਆ ਜਿਨ ਕੇ ਮੁਖ ਮਸਤਕ ਭਾਗ ਲਿਖ ਪਾਇਆ।
ਉਹਨਾਂ ਨੇ ਸਤਿਗੁਰ ਭੇਟਿਆ, ਉਹਨਾਂ ਨੇ ਸਤਿਗੁਰ ਇੱਕ ਮਿੰਟ ਹੋਏ ਨੇ,
ਜਿਨ ਕੇ ਮੁਖ ਮਸਤਕ ਭਾਗ ਲਿਖ ਪਾਇਆ,
ਜਿਨ੍ਹਾਂ ਨੇ ਮੁੱਖ ਮਸਤਕ ਦੇ ਵਿੱਚ ਭਾਗ ਲਿਖ ਕੇ ਪਾਤਾ, ਉਹ ਜੋ ਲਿਖ ਕੇ ਪਾਇਆ ਉਹੀ ਬੋਲਿਆ, ਜੇ ਫਰਮਾਏ ਤੇ ਵਿੱਚ ਪਾਏ।
ਠੀਕ ਹੈ, ਸੋ ਸਤਿਗੁਰ ਤਿੰਨ ਕੋ ਭੇਟਿਆ ਤੋਂ ਭਾਵ ਕੀ ਹੈ, ਵੀ ਅਸੀਂ ਸਤਿਗੁਰ ਨੂੰ ਭੇਟਿਆ ਜੀ,
ਉਹਨਾਂ ਨੇ ਸਤਿਗੁਰ ਭੇਟਿਆ ਜਿਨ੍ਹਾਂ ਨੇ ਗੁਰਬਾਣੀ ਉਚਾਰੀ ਹੈ।
ਅੱਛਾ ਜੀ, ਠੀਕ ਹੈ ਜੀ, ਇੱਥੇ ਸੱਤਵੀਂ ਪੌੜੀ ਸਮਾਪਤੀ ਹੈ ਜੀ।